ਕਿ ਸੰਸਾਰ ਅੱਗੇ ਵਧੇ, ਦਵੈਤ ਪੈਦਾ ਹੋਵੇ, ਦੁਬਧਾ ਬਣੇ। ਸੰਸਾਰ ਦੇ ਅਰਥ ਹੀ ਨੇ ਦਵੈਤ, ਜਿੱਥੇ ਦੋ ਨੇ, ਜਿੱਥੇ ਇੱਕ ਹੈ ਹੀ ਨਹੀਂ। ਖੇਡ ਦਾ ਖੇਡਣ ਦੀ ਆਰੰਭਤਾ ਹੀ ਤਾਂ ਹੁੰਦੀ ਹੈ ਕਿਉਂਕਿ ਟੀਮਾਂ ਦੋ ਨੇ, ਜੇ ਇੱਕੋ ਹੀ ਹੋਵੇ ਕੌਣ ਕਿਹਦੇ ਨਾਲ ਖੇਡੇਗਾ। ਇਸ ਤਰ੍ਹਾਂ ਦੀ ਉਹਨੇ ਸੰਸਾਰ ਦੀ ਖੇਡ ਬਣਾਈ ਹੈ, ਇਹਨੂੰ ਇੱਕ ਪਾਸੇ ਹੋ ਕੇ ਵੇਖ ਰਿਹਾ, ਹੋਰ ਕੁਝ ਵੀ ਨਹੀਂ। ਹੁਣ ਅੱਗੇ ਗੱਲ ਚੱਲਦੀ ਸਮਝਣ ਸਮਝਾਉਣ ਦੀ, ਫਿਰ ਇਹ ਧਰਮ ਦੇ ਵਿਚਾਰ ਤੁਸੀਂ ਰੋਜ਼ ਸੁਣਦੇ ਹੋ, ਇੰਜ ਕਰੋ ਇੰਜ ਨਾ ਕਰੋ। ਜੇ ਖੇਡ ਹੀ ਹੈ, ਜੇ ਜਿੱਤਣਾ ਹਾਰਨਾ, ਕੋਈ ਜਿੱਤੇ ਕੋਈ ਹਾਰੇ, ਕੀ ਲੋੜ ਹੈ। ਆਦਮੀ ਕਹੇਗਾ ਵੀ ਮਨਮੁੱਖਾਂ ਵਿੱਚ ਰਲ ਜਾਓ, ਜ਼ਰੂਰ ਗੁਰਮੁੱਖਾਂ ਚ ਰਲਣਾ, ਦੋਵੇਂ ਟੀਮਾਂ ਉਸ ਨੇ ਬਣਾਈਆਂ ਨੇ। ਇੱਥੋਂ ਤੱਕ ਉਹਦੀ ਖੇਡ ਹੈ, ਲੀਲਾ ਹੈ। ਉਹਨੂੰ ਗੁਰੂ ਸਾਹਿਬ ਨੇ ਕਿਹਾ ਆਪੇ ਹੀ ਕਰਨਾ ਕੀ ਹੋ, ਕਰਨਾ ਦੇ ਅਰਥ ਨੇ ਚੋਜ ਕੀਤਾ, ਸੰਸਾਰ ਸਿਰਫ ਚੋਜ ਹੈ, ਉਸਦਾ ਖੇਡ ਬਣਾਈ ਹੈ। ਇੱਥੋਂ ਤੱਕ ਖੇਡ ਹੈ, ਖੇਡ ਝੂਠੀ ਵੀ ਹੈ ਤੇ ਸੱਚੀ ਵੀ ਹੈ। ਝੂਠੀ ਇਸ ਕਰਕੇ ਵੀ ਦੋ ਟੀਮਾਂ ਆਪਸ ਵਿੱਚ ਖੇਡਦੀਆਂ ਨੇ ਤੇ ਉਹ ਕਹਿੰਦੇ ਨੇ ਦੋ ਦੇਸ਼ ਆਪਸ ਵਿੱਚ ਖੇਡਦੇ ਨੇ, ਟੇਢੀ ਚੋਟੀ ਦਾ ਜ਼ੋਰ ਲਾ ਦਿੰਦੇ ਨੇ ਜਿੱਤਣ ਵਾਸਤੇ। ਪਰ ਉਹ ਸਿਰਫ 10-10 ਬੰਦਿਆਂ ਦੀ ਆਪਸ ਵਿੱਚ ਦੌੜ ਹੁੰਦੀ ਹੈ, ਹੋਰ ਕੁਝ ਵੀ ਨਹੀਂ। ਸੱਚ ਇਸ ਕਰਕੇ ਹੈ ਕਿ ਉਹ ਖੇਡ ਦੇ ਪੂਰੇ ਅੰਦਰੋਂ ਜ਼ੋਰ ਲਾ ਕੇ ਨੇ, ਤਾਕਤ ਲਾ ਕੇ ਨੇ। ਜਿਹਨੂੰ ਕਬੀਰ ਜੀ ਨੇ ਕਿਹਾ ਜਦ ਤੋਂ ਸਾਧ ਬਿਰਮ ਕੀ ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ, ਜੋ ਕੁਛ ਹੋਏ ਸੋ ਹੋਏ। ਇਹ ਖੇਡ ਹੈ ਸੰਸਾਰ। ਇਸ ਤੋਂ ਅੱਗੇ ਜੋ ਕੁਝ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਲਿਖਿਆ ਗਿਆ, ਕਹਿੰਦੇ ਨੇ ਇੱਕ ਪਾਸੇ ਤੂੰ ਇਸ ਖੇਡ ਨੂੰ ਵੇਖੇਗਾ ਤੈਨੂੰ ਕੋਈ ਸਮਝ ਨਹੀਂ ਆਉਣੀ ਕਿਵੇਂ ਚੱਲ ਰਹੀ ਹੈ। ਫਿਰ ਆਦਮੀ ਕਹੇਗਾ ਇੱਥੇ ਕੋਈ ਸਮਝਣ ਸਮਝਾਉਣ ਦੀ ਲੋੜ ਨਹੀਂ, ਜੋ ਮਰਜ਼ੀ ਕਰੋ, ਤਮਾਸ਼ਾ ਹੀ ਲੱਗਾ ਹੋਇਆ। ਕੋਈ ਧਰਮ ਨਹੀਂ ਚਾਹੀਦਾ, ਕੋਈ ਮਰਿਆਦਾ ਨਹੀਂ ਚਾਹੀਦੀ, ਕੋਈ ਨਿਯਮ ਨਹੀਂ ਚਾਹੀਦਾ। ਜਦੋਂ ਖੇਡ ਹੀ ਹੈ, ਜਦੋਂ ਖਤਮ ਹੋਵੇਗੀ ਸਾਰੀ ਹੋ ਜਾਏਗੀ, ਜਦੋਂ ਚੱਲੇਗੀ ਚੱਲ ਜਾਏਗੀ। ਪਰ ਮੈਂ ਇੱਥੇ ਬੇਨਤੀ ਕਰਾਂ ਵੀ ਖੇਡ ਦਾ ਵੀ ਇੱਕ ਨਿਯਮ ਹੈ, ਭਾਵੇਂ ਉਹ ਖੇਡ ਹੀ ਹੈ, ਉਹਨੂੰ ਘੜਿਆ ਜਾਂਦਾ ਵੀ ਕਿਵੇਂ ਖੇਡਣਾ, ਉਹਦੇ ਵੀ ਨਿਯਮ ਬਣਾਏ ਜਾਂਦੇ ਨੇ, ਉਸਦਾ ਵੀ ਰੈਫਰੀ ਹੁੰਦਾ। ਉਹ ਵੀ ਦੱਸਦਾ ਹੈ ਕਿ ਜਦੋਂ ਤੁਸੀਂ ਖੇਡਣਾ ਤੁਹਾਡੀ ਸਾਈਡ ਕਿਹੜੀ ਹੈ। ਹਾਕੀ ਦੀ ਖੇਡ ਹੈ ਵੀ ਲੈਫਟ ਤੇ ਕਿੰਨੇ ਖੇਡਣਾ, ਉਹਦਾ ਆਪਣਾ ਘੇਰਾ ਹੁੰਦਾ ਹੈ। ਜੇ ਉਹ ਉਸ ਲੈਫਟ ਵਿੱਚੋਂ ਨਿਕਲ ਕੇ ਰਾਈਟ ਚਲਾ ਜਾਂਦਾ ਹੈ, ਉਹ ਫਾਉਲ ਵਿੱਚ ਚਲਾ ਜਾਏਗਾ, ਉਹਨੂੰ ਬਾਹਰ ਕੱਢ ਦੇਣਾ ਕਿਉਂਕਿ ਉਹ ਗਲਤ ਖੇਡ ਗਿਆ, ਉਹਨੇ ਆਪਣੀ ਸਾਈਡ ਛੱਡ ਦਿੱਤੀ। ਰਾਈਟ ਵਾਲੇ ਦੀ ਆਪਣੀ ਹੈ, ਜਿਹੜੇ ਬੈਕ ਤੇ ਖੜੇ ਨੇ ਉਹਨਾਂ ਦੀ ਆਪਣੀ ਹੈ, ਗੋਲਕੀਪਰ ਜਿਹੜਾ ਉਹਨੇ ਉਸ ਦਾਇਰੇ ਵਿੱਚ ਰਹਿਣਾ। ਇੱਕ ਉਹ ਖਿਡਾਰੀ ਹੈ ਹਾਕੀ ਦਾ ਜਿਹਨੇ ਸੈਂਟਰ ਵਿੱਚ ਖੇਡਣਾ, ਉਹ ਸਾਰੇ ਮੈਦਾਨ ਵਿੱਚ ਘੁੰਮ ਸਕਦਾ, ਉਹਦੇ ਤੇ ਕੋਈ ਪਾਬੰਦੀ ਨਹੀਂ। ਗੁਰੂ ਦਾ ਮਤਲਬ ਉਸ ਟੀਮ ਦਾ ਕਪਤਾਨ, ਉਹ ਸੈਂਟਰ ਉਹਦਾ ਥਾਂ ਹੈ। ਸੈਂਟਰ ਵਾਲਾ ਸਾਰੀਆਂ ਸਾਈਡਾਂ ਤੇ ਜਾ ਸਕਦਾ, ਲੈਫਟ ਜਾਏ, ਰਾਈਟ ਜਾਏ, ਕਿ ਗੋਲ ਵਿੱਚ ਚਲਾ ਜਾਏ, ਕਿ ਦੂਸਰੇ ਪਾਸੇ। ਗੁਰੂ ਕੋਲੇ ਅਥਾਰਟੀ ਹੈ, ਹਰ ਇੱਕ ਬੰਦੇ ਦੀ ਬੁਰਿਆਈ ਦੀ ਗੱਲ ਕਰ ਸਕਦਾ, ਹਰ ਇੱਕ ਬੰਦੇ ਦੀ ਨਿੰਦਿਆ ਵੀ ਕਰਨ ਦਾ ਅਧਿਕਾਰ ਸਿਰਫ ਗੁਰੂ ਕੋਲ ਹੈ, ਕਿਉਂਕਿ ਆਲ ਰਾਊਂਡਰ ਹੈ। ਸਾਡੇ ਕੋਲ ਇਹਨਾਂ ਅਧਿਕਾਰ ਨਹੀਂ ਹੈ, ਅਸੀਂ ਤੇ ਸਿਰਫ ਇਹਦੇ ਅਰਥ ਹੀ ਕਰਨੇ ਆ ਜਿਹੜੇ ਨਿੰਦਿਆ ਵਾਲੇ ਸ਼ਬਦ, ਅਧਿਕਾਰ ਨਹੀਂ, ਕਿਉਂਕਿ ਉਹ ਜਿਹੜੀ ਹੈ ਸ਼੍ਰੇਣੀ ਸਾਡੇ ਕੋਲ ਨਹੀਂ ਆਈ। ਸਤਿਗੁਰੂ ਦੇ ਸ਼ਬਦ ਪੜੋ, ਕਿੰਨੀ ਨਿੰਦਿਆ ਕੀਤੀ ਲੋਕ ਐਸੇ ਜਿਹੜੇ, ਯਾਨੀ ਕਿ ਬੁਰਿਆਈ ਦੀ ਵਿਆਖਿਆ ਯਾਨੀ ਕਿ ਨਿੰਦਿਆ। ਔਰ ਕਈ ਵਾਰੀ ਉਹਨਾਂ ਨੂੰ ਵਿੱਚ ਕਹਿਣਾ ਵੀ ਪਿਆ ਵੀ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ। ਅਖੀਰ ਤੇ ਫਿਰ ਕਹਿੰਦੇ ਵੀ ਨਾਨਕ ਨੀਚ ਕਹਿ ਵਿਚਾਰ, ਕਿਉਂਕਿ ਇਹਦੇ ਵਿੱਚ ਸਾਰੇ ਮਾੜੇ ਲੋਕਾਂ ਦੀ ਵਿਆਖਿਆ ਕਰਨੀ ਪਈ, ਨਿੰਦਿਆ ਕਰਨੀ ਪਈ। ਇਹਦੇ ਅਰਥ ਇਹ ਨਾ ਸਮਝਣੇ ਮੈਂ ਗੁਰੂ ਸਾਹਿਬ ਨੂੰ ਕੋਈ ਨਿੰਦਕ ਕਹਿ ਰਿਹਾ। ਨਿੰਦਾ ਦਾ ਮਤਲਬ ਹੈ ਕਿ ਬੁਰੇ ਕੰਮ ਦੀ ਵਿਆਖਿਆ ਵੀ ਕਰਨੀ, ਕਰਨ ਦਾ ਅਧਿਕਾਰ ਗੁਰੂ ਕੋਲ ਹੈ। ਉਹ ਜਦੋਂ ਕਿਸੇ ਦੀ ਨਿੰਦਾ ਵੀ ਕਰਦੇ ਨੇ ਤੇ ਈਰਖਾ ਵਸ ਨਹੀਂ ਕਰਦੇ, ਪਿਆਰ ਵਸ ਕਰਦੇ, ਉਹਨੂੰ ਸੁਧਾਰਨਾ ਚਾਹੁੰਦੇ, ਉਹਨੂੰ ਠੀਕ ਕਰਨਾ ਚਾਹੁੰਦੇ। ਇਸ ਤਰ੍ਹਾਂ ਜਿਹੜੀ ਖੇਡ ਸੰਸਾਰ ਦੀ ਰਚੀ ਹੋਈ ਹੈ, ਜਿਸ ਟੀਮ ਦੇ ਅਸੀਂ ਮੈਂਬਰ ਹਾਂ, ਉਹਦੇ ਵਿੱਚ ਸਾਧ ਸੰਗਤ ਸਾਨੂੰ ਆਪਣੀ ਆਪਣੀ ਸਾਈਡ ਦਿੱਤੀ ਹੋਈ ਹੈ। ਇਹ ਮਨੁੱਖ ਦੀ ਸਾਈਡ ਹੈ, ਇਹ ਇਸਤਰੀ ਦੀ ਸਾਈਡ ਹੈ, ਇਹ ਬੱਚੇ ਦੀ ਸਾਈਡ, ਇਹਦਾ ਇਹ ਧਰਮ ਹੈ, ਇਹ ਜਵਾਨ ਦੀ ਸਾਈਡ, ਇਹਨੇ ਇੱਥੇ ਇਸ ਦਾਇਰੇ ਵਿੱਚ ਖੇਡਣਾ ਹੈ, ਇਹ ਬੁਢੇਪੇ ਦੀ ਸਾਈਡ ਹੈ। ਆਪੋ ਆਪਣੀਆਂ ਡਿਊਟੀਆਂ ਨੇ। ਜਦੋਂ ਕੋਈ ਉਸ ਡਿਊਟੀ ਤੋਂ ਕੁਤਾਹੀ ਕਰਦਾ ਹੈ, ਗਲਤ ਚਲਾ ਜਾਂਦਾ ਹੈ, ਜਦੋਂ ਕੋਈ ਆਪਣੀ ਉਮਰ ਦੇ ਵਿਹਾਵੇ ਸਾਲਾਂ ਦੇ ਵਿੱਚੋਂ ਪਿੱਛੇ ਨੂੰ ਮੁੜਦਾ ਹੈ, ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਵੀ ਪਲੀਆਂ, ਰੇ ਮਨ ਗਹਿਲੇ ਬਾਵਲੇ, ਮਾਣੇ ਕਿਆ ਰਲੀਆਂ, ਇਹ ਤੇਰੀ ਸਾਈਡ ਨਹੀਂ ਹੁਣ, ਕਾਲੀ ਹੂੰ ਹੁਣ ਧੌਲੇ ਆਏ, ਭਵਰ ਗਏ ਬਗ ਬੈਠੇ ਆਏ, ਹੁਣ ਇਹ ਤੇਰੀ ਸਾਈਡ ਨਹੀਂ ਰਹੀ, ਇੱਥੇ ਤੂੰ ਖੇਡ ਰਿਹਾ, ਅਜੇ ਵੀ ਤੂੰ ਸੰਸਾਰੀ, ਹੁਣ ਤੇਰਾ ਵਕਤ ਨਹੀਂ ਰਿਹਾ, ਹੁਣ ਤੇਰਾ ਸਮਾਂ ਨਹੀਂ ਹੈ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੇ ਤੂੰ ਜਣੇ ਹੋਏ, ਤੈਂ ਪਾਸੋਂ ਓਏ ਲੱਦ ਗਏ, ਤੂੰ ਅਜੇ ਨਾ ਪਤੀਣੇ ਹੋਏ, ਤੂੰ ਆਪਣੀ ਸਾਈਡ ਤੋਂ ਆਊਟ ਖੇਡ ਰਿਹਾ। 80 ਸਾਲ ਦੀ ਉਮਰ ਹੋ ਗਈ, ਅਜੇ ਵੀ ਤਾਸ਼ ਖੇਡ ਰਿਹਾ ਗੰਗੂ। 60-70 ਸਾਲ ਦੀ ਉਮਰ ਹੈ, ਅਜੇ ਵੀ ਟੀਵੀ ਵਾਲਾ ਰਿਮੋਟ ਹੱਥ ਵਿਚ ਹੀ ਰਹਿੰਦਾ। ਇਹ ਆਦਮੀ ਆਊਟ ਖੇਡ ਰਿਹਾ, ਹੁਣ ਕੁਦਰਤ ਇਹਨੂੰ ਇਸ ਗਰਾਊਂਡ ਵਿੱਚੋਂ ਬਾਹਰ ਸੁੱਟ ਦੇਗੀ, ਹੁਣ ਇਹਨੂੰ ਅੱਗੇ ਦੇਹ ਨਹੀਂ ਮਿਲੇਗੀ, ਭਟਕ ਜਾਏਗਾ। ਕਿਉਂਕਿ ਉਹਨਾਂ ਨੇ ਫਿਰ ਕਹਿਣਾ, ਜਦੋਂ ਕੋਈ ਇਹ ਗਲਤੀ ਕਰਦਾ ਹੈ ਤੇ ਜਿਹੜਾ ਰੈਫਰੀ ਉਹਨੂੰ ਪਹਿਲਾਂ ਪੀਲਾ ਕਾਰਡ ਦਿਖਾਉਂਦਾ, ਹਰਾ ਕਾਰਡ, ਵੀ ਤੂੰ ਇੱਕ ਵਾਰਨਿੰਗ ਹੈ, ਤੈਨੂੰ ਠੀਕ ਚੱਲ, ਯਾਨੀ ਕਿ ਗੁਰੂ ਵੱਲੋਂ ਮਤ ਦਿੱਤੀ ਜਾਂਦੀ ਸ਼ਬਦਾਂ ਦੇ ਰੂਪ ਵਿੱਚ, ਪਹਿਲਾਂ ਹਰਾ ਕਾਰਡ, ਫਿਰ ਉਹ ਦੂਸਰੀ ਵਾਰੀ ਗਲਤ ਖੇਡਦਾ ਉਸ ਟੀਮ ਵਿੱਚ, ਫਿਰ ਪੀਲਾ ਕਾਰਡ, ਦੂਸਰੀ ਵਾਰਨਿੰਗ, ਔਰ ਕਹਿ ਦਿੱਤਾ ਜਾਂਦਾ ਇੱਕ ਵਾਰ ਹੋਰ ਰਹਿ ਗਈ ਸਿਰਫ। ਜਦੋਂ ਕੋਈ ਤੀਸਰੀ ਵਾਰੀ ਵੀ ਗਲਤ ਖੇਡਦਾ ਉਹਨੂੰ ਫਿਰ ਲਾਲ ਕਾਰਡ ਦੇ ਕੇ ਕਹਿ ਦਿੰਦੇ 10 ਸਾਲ ਨਹੀਂ ਤੂੰ ਖੇਡ ਸਕਦਾ, ਬਾਹਰ ਕੱਢ ਦਿੱਤਾ ਜਾਂਦਾ, ਆਊਟ ਕਰ ਦਿੱਤਾ ਜਾਂਦਾ। ਇਸੇ ਤਰ੍ਹਾਂ ਕੁਦਰਤ ਵਾਰਨਿੰਗ ਦਿੰਦੀ ਹੈ ਮਨੁੱਖ ਨੂੰ ਕਿ ਤੂੰ ਹੁਣ ਗਲਤ ਖੇਡ ਰਿਹਾ, ਜੇ ਕੋਈ ਥੋੜਾ ਜਿਹਾ ਗਲਤ ਖੇਡੇ ਤੇ ਥੱਲੇ ਵਾਲੀਆਂ ਜੂਨਾਂ ਨੇ ਉਹਨਾਂ ਵਿੱਚ ਪਾ ਦਿੱਤਾ ਜਾਂਦਾ, ਜੇ ਕੋਈ ਬਹੁਤਾ ਗਲਤ ਇਸ ਜੀਵਨ ਵਿੱਚ ਖੇਡਦਾ ਹੈ ਤਾਂ ਉਸ ਨੂੰ ਕੁਦਰਤ ਦੇਹ ਦੇਣ ਤੋਂ ਵੀ ਇਨਕਾਰ ਕਰ ਦਿੰਦੀ। ਉਹਦੇ ਵਾਸਤੇ ਸ਼ਬਦ ਨੇ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਉਤਰ ਹੈ। ਹੁਣ ਉਹਦੇ ਵਾਸਤੇ ਦੇਹ ਵੀ ਕੋਈ ਨੀ, ਬਹੁਤਾ ਹੀ ਆਊਟ ਖੇਡ ਗਿਆ, ਬਹੁਤਾ ਹੀ ਗਲਤ, ਉਹਦੇ ਵਾਸਤੇ ਕੋਈ ਸਰੀਰ ਨਹੀਂ ਹੈ। ਔਰ ਕੁਦਰਤ ਦਾ ਜਿਹੜਾ ਸਮਾਂ ਹੈ ਉਹ 1000 ਸਾਲ ਨੂੰ ਇਉਂ ਜਾਣੋ ਇੱਕ ਸਾਲ ਵਿੱਚ ਗਿਣਦੀ, ਉੱਥੇ ਕੋਈ ਕਾਲ ਨਹੀਂ। ਤੁਸੀਂ ਪਿਛਲੇ ਲੋਕਾਂ ਦੇ ਨਾਮ ਵੇਖੋਗੇ, ਬੜੇ ਲੰਮੇ ਨਾਮ ਸਨ, ਨਾਮ ਲੈਣ ਲੱਗੇ, ਹੁਣ ਤੇ ਸਾਰੇ ਟੱਬਰ ਦਾ ਨਾਮ ਇੱਕੋ ਉਸ ਇੱਕੋ ਨਾਮ ਵਿੱਚ ਆ ਜਾਂਦਾ, ਜਿੰਨਾ ਉਦੋਂ ਇੱਕ ਆਦਮੀ ਦਾ ਲੰਮਾ ਨਾਮ ਹੁੰਦਾ ਸੀ। ਛੋਟੇ ਛੋਟੇ ਕੁਦਰਤ ਨੂੰ ਕੋਈ ਕਾਲ ਨਹੀਂ, ਉਹ ਫਿਰ ਉਹਨੂੰ ਬੜੇ ਲੰਬੇ ਸਾਲਾਂ ਵਾਸਤੇ ਭੇਜ ਦਿੰਦੀ ਇਸ ਯਾਤਰਾ ਤੇ, ਵੀ ਹੁਣ ਤੂੰ ਇਹ ਪ੍ਰੋਸੀਜਰ ਪੂਰਾ ਕਰਕੇ ਫਿਰ ਮੁੜੇਗਾ, ਫਿਰ ਤੈਨੂੰ ਟੀਮ ਵਿੱਚ ਲਵਾਂਗੇ, ਫਿਰ ਤੂੰ ਖੇਡ ਕੇ ਦਿਖਾਈ, ਜੇ ਤੂੰ ਫਿਰ ਵੀ ਠੀਕ ਨਾ ਖੇਡਿਆ ਫਿਰ ਤੈਨੂੰ ਭੇਜ ਦਿੱਤਾ ਜਾਏਗਾ। ਕੋਈ ਕਮੀ ਨੀ ਉਹਦੇ ਕੋਲ, ਕਿੰਨੇ ਕੁ ਬ੍ਰਹਿਮੰਡ, ਕਿੰਨੇ ਕੁ ਖੰਡ, ਕਿੰਨੀ ਕੁ ਦੁਨੀਆ, ਕਿੰਨਾ ਕੁ ਕੋਟ ਬ੍ਰਹਮੇ ਸ੍ਰਿਸ਼ਟ ਸਾਜਨ ਲਾਏ, ਉਹਦਾ ਦਫ਼ਤਰ ਬਹੁਤ ਵੱਡਾ ਹੈ, ਪਤਾ ਨੀ ਕਿੰਨੀਆਂ ਕੁ ਧਰਤੀਆਂ, ਕਿੰਨਾ ਗੁਰੂ ਸਾਹਿਬ ਵਾਰ ਵਾਰ ਜਪਜੀ ਸਾਹਿਬ ਵਿੱਚ ਕਹਿੰਦੇ, ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ਼, ਉੜਕ ਉੜਕ ਭਾਲ ਥੱਕੇ ਵੇਦ ਕਹਿਣ ਇਕਬਾਲ। ਜੇ ਇਹ ਸਾਰਾ ਕੁਝ ਵੇਖ ਲਵੇ ਨਾ, ਕੁਦਰਤ ਦਾ ਪਸਾਰਾ ਕਿਉਂ ਕਿਹਾ ਗਿਆ ਗੁਰਬਾਣੀ ਵਿੱਚ, ਕੁਦਰਤ ਦੇ ਰੰਗ ਤਾਂ ਗੁਰੂ ਸਾਹਿਬ ਨੇ ਗਾਏ, ਇਹ ਗਿਆਨ ਤਾਂ ਦਿੱਤਾ ਕਿ ਇਹਦਾ ਹੰਕਾਰ ਟੁੱਟੇ, ਇਹ ਆ ਚਾਰ ਕੁ ਜੀਆਂ ਵਿੱਚ ਬਹਿ ਕੇ ਸੋਚਦਾ ਵੀ ਮੇਰੇ ਵਰਗਾ ਹੈ ਹੀ ਕੋਈ ਨੀ, ਇਹਨੂੰ ਪਤਾ ਲੱਗੇ ਵੀ ਇਹ ਤੇਰਾ ਤੇ ਉੱਥੇ ਨਾ ਤੇ ਹੈ ਹੀ ਕੋਈ ਨੀ, ਬੜਾ ਵੱਡਾ ਦਫ਼ਤਰ, ਕਰੋੜਾਂ ਦੀ ਗਿਣਤੀ ਵਿੱਚ ਤੇਰੇ ਵਰਗੇ ਉੱਥੇ ਖੜੇ, ਉੱਥੇ ਤਾਂ ਬ੍ਰਹਮੇ ਹੋਰੀ ਹੱਥ ਜੋੜ ਕੇ ਲਾਈਨ ਵਿੱਚ ਲੱਗੇ ਹੋਏ ਨੇ, ਆਮ ਬੰਦੇ ਦੀ ਕੀ ਔਕਾਤ ਹੈ, ਕੋਈ ਨੀ ਪੁੱਛਦਾ ਉੱਥੇ ਇਸ ਹੰਕਾਰ। ਇਸ ਕਰਕੇ ਕਹਿੰਦੇ ਵੀ ਇਹ ਜਿੰਨੀ ਵਿਆਖਿਆ ਕੁਦਰਤ ਦੀ ਕੀਤੀ ਗਈ ਹੈ ਉਹ ਇਸ ਮੂੜ ਵਿਅਕਤੀ ਦੇ ਅੰਤਿਸ਼ ਕਰਨ ਵਿੱਚ ਪਏ ਹੋਏ ਇੱਕ ਭਰਮ ਨੂੰ ਤੋੜਨ ਵਾਸਤੇ ਹੈ। ਜਿਹੜਾ ਇਹਦੇ ਵਿੱਚ ਭਰਮ ਹੈ ਕਿ ਮੈਂ ਸੰਸਾਰ ਨੂੰ ਚਲਾ ਰਿਹਾ, ਮੈਂ ਪਰਿਵਾਰ ਨੂੰ ਚਲਾ ਰਿਹਾ, ਮੈਂ ਇਹ ਕਰ ਦਿੱਤਾ, ਉਹਨੂੰ ਤੋੜਨਾ, ਜਿੰਨਾ ਚਿਰ ਉਹ ਨਹੀਂ ਟੁੱਟਦਾ ਉਹਨਾਂ ਚਿਰ ਕੋਈ ਸੁੱਖ ਨਹੀਂ ਆਉਂਦਾ, ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਲਈ ਮੈਂ ਭਰਮ ਤੋੜਨਾ, ਇਹਦੇ ਵਾਸਤੇ ਕੁਦਰਤ ਦੀ ਵਿਆਖਿਆ ਕੀਤੀ ਗੁਰੂ ਸਾਹਿਬ ਨੇ, ਕਹਿੰਦੇ ਕਿਉਂਕਿ ਕੁਦਰਤ ਨਾਲ ਜੁੜ, ਅਜੇ ਤੂੰ ਕਾਦਰ ਨਾਲ ਜੁੜਨ ਯੋਗ ਨਹੀਂ ਹੈ। ਕੁਦਰਤ ਵੱਲ ਪਹਿਲਾਂ ਜਾ, ਕੁਦਰਤ ਨੂੰ ਵੇਖ ਕਿਵੇਂ ਉਹਨੇ ਸੰਸਾਰ ਬਣਾਇਆ। ਕਰਤੇ ਕੁਦਰਤੀ ਮੁਸ਼ਤਾਕ, ਕਰਤੇ ਦੀ ਕੁਦਰਤ ਨੂੰ ਵੇਖ ਕਿਵੇਂ ਇਹਨੇ ਜੀਵ ਪੈਦਾ ਕਰ ਰਿਹਾ, ਕਿਵੇਂ ਉਹਨਾਂ ਦੀ ਪਾਲਣਾ ਕਰ ਰਿਹਾ, ਕਿਵੇਂ ਉਹਨਾਂ ਨੂੰ ਚਲਾ ਰਿਹਾ, ਕਿਵੇਂ ਉਹਨਾਂ ਨੂੰ ਜਨਮ ਦਿੰਦਾ ਹੈ, ਕਿਵੇਂ ਨਵੇਂ ਜੀਵ ਘੜਦਾ ਹੈ, ਉਹਨਾਂ ਵਿੱਚ ਬੋਲਣ ਦੀ ਵੇਖਣ ਦੀ ਸੁਰਤੀ ਪਾ ਦਿੰਦਾ। ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਵੇਖਾਂਗੇ ਨਾ, ਇਹਨੂੰ ਕਹਿੰਦੇ ਨੇ ਕਰਤਾਰ ਦੀ ਕੁਦਰਤ ਨੂੰ ਵੇਖਣਾ ਤੇ ਕੁਦਰਤ ਦੇ ਵਿੱਚੋਂ ਉਹਦੇ ਹੱਥ ਵੇਖਣੇ, ਵੀ ਕਿਸੇ ਨੇ ਇਹਨੂੰ ਬਣਾਇਆ ਹੋਵੇਗਾ, ਕੋਈ ਇਹਦੇ ਪਿੱਛੇ ਬੜੀ ਸੋਚ ਸਮਝ ਕੇ ਬੈਠਾ। ਸਾਰੀਆਂ ਚੀਜ਼ਾਂ ਤੁਸੀਂ ਵੇਖ ਲਓ ਤਰਤੀਬ ਵਿੱਚ ਨੇ ਬਣੀਆਂ। ਸਰੀਰ ਦਾ ਜਿਹੜਾ ਵਿਗਿਆਨ ਹੈ ਨਾ, ਉਹਦੇ ਤੋਂ ਸਾਇੰਸਦਾਨ ਵੀ ਹੈਰਾਨ ਹੋ ਜਾਂਦੇ ਵੀ ਕਿੰਨਾ ਪ੍ਰਬੰਧ ਕੀਤਾ ਗਿਆ ਸਰੀਰ ਦੇ ਅੰਦਰ, ਜਿਵੇਂ ਕੋਈ ਪਿੱਛੇ ਬਿਲਕੁਲ ਵੱਡਾ ਵਿਗਿਆਨਕ ਬੈਠਾ ਇਹਨੂੰ ਕਰਨ ਵਾਸਤੇ, ਸਿਰਜਣ ਕਰਨ ਵਾਸਤੇ। ਇਸ ਕਰਕੇ ਉਹਨੂੰ ਕਰਤਾ ਪੁਰਖ ਕਿਹਾ ਗਿਆ। ਮੈਂ ਛੋਟਾ ਜਿਹਾ ਇੱਕ ਤੁਹਾਨੂੰ ਉਦਾਹਰਣ ਦੇ ਦਿਆਂ ਵੀ ਇਸ ਦੇਹ ਦੇ ਅੰਦਰ ਹੁਣ ਵਿਗਿਆਨ ਨੇ ਵੀ ਲੱਭ ਲਿਆ ਵੀ ਕਰੋੜਾਂ ਦੀ ਗਿਣਤੀ ਵਿੱਚ ਛੋਟੇ ਛੋਟੇ ਜੀਵ ਨੇ ਸਾਡੀਆਂ ਨਾੜੀਆਂ ਵਿੱਚ, ਲੱਖਾਂ ਦੀ ਵਿੱਚ ਨਹੀਂ, ਕਰੋੜਾਂ ਦੀ ਗਿਣਤੀ ਵਿੱਚ। ਤੇ ਜਿਵੇਂ ਤੁਹਾਡੇ ਟ੍ਰੈਫਿਕ ਵਾਲੇ ਗਸ਼ਤ ਕਰਦੇ ਰਹਿੰਦੇ ਸੜਕਾਂ ਦੇ ਵੀ, ਕਿਤੇ ਕੋਈ ਗਲਤ ਤੇ ਨਹੀਂ ਚਲਾਉਂਦਾ, ਉਹ ਘੁੰਮਦੇ ਰਹਿੰਦੇ ਨੇ ਸਾਰੇ ਸਰੀਰ ਵਿੱਚ, ਕਿਤੇ ਨੁਕਸ ਤੇ ਨਹੀਂ ਪੈ ਰਿਹਾ, ਕਿਤੇ ਕੋਈ ਕਮੀ ਤੇ ਨਹੀਂ ਆ ਰਹੀ। ਜਿੱਥੇ ਨੁਕਸ ਪੈਂਦਾ ਉਹ ਦੂਸਰੇ ਅਮਲੇ ਨੂੰ ਸੱਦ ਲੈਂਦੇ ਵੀ ਇਹਨੂੰ ਠੀਕ ਕਰੀਏ, ਉਹਨੂੰ ਠੀਕ ਕਰਦੇ। ਜੇ ਉਹ ਵਿੱਚ ਨਾ ਹੋਣ ਤੇ ਦੋ ਚਾਰ ਦਿਨਾਂ ਵਿੱਚ ਸਮਾਪਤੀ ਬੰਦੇ ਦੀ, ਅਸੀਂ ਐਵੇਂ ਦੌੜੇ ਫਿਰਨੇ ਆ ਦਵਾਈਆਂ। ਉਹ ਪ੍ਰਬੰਧ ਨਾਲੋਂ ਨਾਲ ਕਰਦੇ ਨੇ, ਵਿੱਚ ਹੀ ਬੈਠੇ ਨੇ। ਤੇ ਹੁਣ ਰੋਗ ਤਾਂ ਵਧੇ ਨੇ ਕਿਉਂਕਿ ਥੋੜਾ ਜਿਹਾ ਬੰਦਾ ਬਿਮਾਰ ਹੁੰਦਾ ਹੈ ਤੇ ਉਹਨਾਂ ਨੂੰ ਮੌਕਾ ਹੀ ਨਹੀਂ ਦਿੰਦਾ ਕੰਮ ਕਰਨ ਦਾ, ਪਹਿਲਾਂ ਹੀ ਉੱਥੇ ਦਵਾਈ ਭੇਜ ਦਿੰਦਾ ਬਾਹਰੋਂ ਗੋਲੀ ਦੇ ਰਹੇ। ਇਸ ਕਰਕੇ ਉਹ ਵਿਹਲੇ ਰਹਿ ਰਹੇ ਕਿ ਜਿਵੇਂ ਨਕਾਰਾ ਹੋ ਗਿਆ, ਜਿਵੇਂ ਕੋਈ ਆਦਮੀ ਕੰਮ ਨਾ ਕਰੇ, ਕੰਮ ਨਾ ਕਰੇ ਤੇ ਫਿਰ ਉਹਦੀਆਂ ਹੱਥਾਂ ਬਾਹਾਂ ਪੈਰ ਫੁੱਲਦੇ ਨੇ, ਕੰਮ ਕਰਨ ਲੱਗਿਆ ਨਕਾਰੇ ਹੋ ਜਾਂਦੇ ਨੇ। ਸਾਡੇ ਜਿਹੜੇ ਅੰਦਰ ਜਰਾਸੀਮ ਜਿਹੜੇ ਰੋਗਾਂ ਨੂੰ ਹਟਾਉਂਦੇ ਨੇ, ਉਹਨਾਂ ਨੂੰ ਅਸੀਂ ਕੰਮ ਕਰਨ ਦਾ ਮੌਕਾ ਹੀ ਨਹੀਂ ਦਿੱਤਾ। ਥੋੜੀ ਜਿਹੀ ਦਰਦ ਹੋਈ ਨਹੀਂ ਤੇ ਦੋ ਚਾਰ ਗੋਲੀਆਂ ਜੇਬ ਵਿੱਚ ਹੀ ਪਈਆਂ ਨੇ, ਉੱਥੇ ਉਹ ਚਲੀਆਂ ਗਈਆਂ। ਇਸ ਲਈ ਹੁਣ ਇਹ ਮੈਡੀਕਲ ਵਾਲੇ ਕਹਿਣ ਲੱਗ ਪਏ ਵੀ ਗੋਲੀ ਨਾ ਦਿਓ ਬਿਲਕੁਲ ਕਿਸੇ ਨੂੰ, ਜਦੋਂ ਹੁੰਦਾ ਪੂਰੀ ਤਰ੍ਹਾਂ ਉਹਨੂੰ ਇੱਕ ਵਾਰੀ ਦਰਦ ਦੇ ਵਿੱਚੋਂ ਲੰਘਣ ਦਿਓ, ਉਹਦਾ ਇਲਾਜ ਅੰਦਰੋਂ ਹੀ ਹੋ ਜਾਏ। ਇਸੇ ਤਰ੍ਹਾਂ ਅੰਦਰ ਜਦੋਂ ਗਰਮੀ ਆਉਂਦੀ ਹੈ, ਮੈਂ ਸ਼ਾਇਦ ਪਹਿਲਾਂ ਵੀ ਇੱਥੇ ਕਿਉਂਕਿ ਖਿਆਲ ਨਹੀਂ ਰਹਿੰਦਾ ਕਈ ਵਾਰੀ ਬੋਲ ਦਿੱਤਾ ਗਿਆ ਹੁੰਦਾ ਪਹਿਲਾਂ, ਗਰਮੀ ਦੇ ਦਿਨਾਂ ਵਿੱਚ ਅੰਦਰ ਇੱਕ ਸਿਸਟਮ ਲੱਗਾ ਆਦਮੀ ਦੇ ਜਿਹੜਾ ਗਰਮੀ ਨੂੰ ਰੋਕਦਾ ਹੈ। ਜਦੋਂ ਗਰਮੀ ਬਹੁਤੀ ਪੈਂਦੀ ਹੈ ਉਹ ਚੱਲ ਪੈਂਦਾ ਆਪਣੇ ਆਪ ਉਹਨੂੰ ਰੋਕਣ ਵਾਸਤੇ, ਤੇ ਜਦੋਂ ਅਸੀਂ ਪਹਿਲਾਂ ਹੀ ਥੋੜੀ ਜਿਹੀ ਗਰਮੀ ਲੱਗੀ ਕਿਸੇ ਏਸੀ ਆਦਿਕ ਦਾ ਸਹਾਰਾ ਲੈ ਲੈਂਦੇ ਹਾਂ, ਉਹਨੂੰ ਚੱਲਣ ਦਾ ਮੌਕਾ ਹੀ ਮਿਲਦਾ, ਉਹ ਬੰਦ ਹੀ ਪਿਆ ਹੋਇਆ। ਔਰ ਜਿਹੜੀ ਸਭ ਤੋਂ ਖਤਰਨਾਕ ਅੱਜ ਕੱਲ ਦਾ ਰੋਗ ਹੈ ਸ਼ੂਗਰ, ਉਹਦੇ ਕਰਕੇ ਵੱਧ ਰਿਹਾ, ਹੋਰ ਮਿੱਠੇ ਕਰਕੇ ਨਹੀਂ ਵੱਧਦਾ। ਉਹ ਜਿਹੜਾ ਸਿਸਟਮ ਹੈ ਉਹਦੀ ਉਹ ਸਾਰੇ ਸਰੀਰ ਨੂੰ ਕੰਟਰੋਲ ਰੱਖਦਾ, ਉਹ ਹੀ ਸ਼ੂਗਰ ਤੋਂ ਬਚਾਅ ਕਰਦਾ ਸਾਰੀਆਂ ਚੀਜ਼ਾਂ ਨੂੰ। ਜਦੋਂ ਉਹਨੂੰ ਅਸੀਂ ਕੰਮ ਕਰਨ ਦਾ ਵਕਤ ਨਹੀਂ ਦਿੰਦੇ, ਗਰਮੀ ਆਈ ਤੇ ਪਹਿਲੇ ਏ ਸੀ ਚਲਾ ਦਿੱਤਾ, ਠੰਡ ਆਈ ਤੇ ਠੰਡ ਲੱਗਣ ਹੀ ਨਹੀਂ ਦਿੱਤੀ ਸਰੀਰ ਨੂੰ, ਪਹਿਲਾਂ ਹੀਟਰ ਦੇ ਅੱਗੇ ਬੈਠ ਗਏ, ਤਾਂ ਉਹ ਅੰਦਰਲਾ ਸਿਸਟਮ ਜਿਹੜਾ ਕੰਮ ਹੀ ਨਹੀਂ ਕਰਦਾ, ਇਸ ਕਰਕੇ ਉਹ ਨਕਾਰਾ ਹੋ ਜਾਂਦਾ ਹੈ। ਉਹਦੇ ਨਕਾਰੇ ਹੋਣ ਕਰਕੇ ਸਾਰੇ ਰੋਗ ਵਧੇ ਨੇ ਸੰਸਾਰ ਵਿੱਚ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਇਹ ਬੰਤਰਾਂ ਵੱਲ ਵੇਖ ਕੇ, ਇਸ ਲਈ ਕਹਿੰਦੇ ਨੇ ਵੀ ਆਉਣ ਵਾਲੇ ਸਮੇਂ ਵਿੱਚ ਜਿਹੜੇ ਸਭ ਤੋਂ ਗਹਿਰੇ ਧਾਰਮਿਕ ਹੋਣਗੇ ਉਹ ਵਿਗਿਆਨਕ ਹੋਣਗੇ, ਸਾਇੰਸਦਾਨ। ਜੇ ਸੰਸਾਰ ਬਚ ਗਿਆ ਤਾਂ ਉਮੀਦ ਨਹੀਂ ਹੈ, ਜਿੱਥੋਂ ਤੱਕ ਇਹ ਸਿਸਟਮ ਚਲਾ ਗਿਆ ਉਮੀਦ ਨਹੀਂ ਕਿ ਕਿਨਾਰੇ ਤੇ ਗੱਡੀ ਆ ਕੇ ਖੜੀ ਹੋ ਗਈ, ਬਿਲਕੁਲ ਹੁਣ ਅੱਗੇ ਥਾਂ ਨਹੀਂ ਪੈਰ ਧਰਨ ਲਈ ਕੋਈ, ਇਸ ਤਰ੍ਹਾਂ ਦੀ ਹਾਲਤ ਬਣਦੀ ਜਾਂਦੀ। ਪਰ ਕਈ ਵਾਰੀ ਕੁਦਰਤ ਤਬਦੀਲੀ ਵੀ ਕਰ ਸਕਦੀ ਹੈ, ਪਰ ਜੇ ਇਹ ਹੋਇਆ ਆਉਣ ਵਾਲੇ 500-200 ਸਾਲਾਂ ਵਿੱਚ ਵਿਗਿਆਨਕ ਬੜੇ ਵੱਡੇ ਧਾਰਮਿਕ ਹੋਣਗੇ, ਬੜੀ ਸ਼ਰਧਾ ਵਾਲੇ, ਕਿਉਂਕਿ ਉਹ ਹੈਰਾਨ ਹੋ ਜਾਣਗੇ ਵੀ ਇਹ ਕੌਣ ਚਲਾ ਰਿਹਾ ਪਿੱਛੇ ਸਾਰੇ ਕੁਝ, ਉਹਨਾਂ ਨੇ ਕੁਝ ਵੇਖ ਵੀ ਲਿਆ। ਅਸੀਂ ਕਹਿੰਦੇ ਹਾਂ ਉਹਨਾਂ ਨੂੰ ਵੀ ਇਹ ਨਾਸਤਿਕ ਨੇ, ਉਹਨਾਂ ਨੇ ਕਦੀ ਨਹੀਂ ਕਿਹਾ ਵੀ ਅਸੀਂ ਨਾਸਤਿਕ। ਉਹ ਨਾਸਤਿਕ ਨਹੀਂ ਹਨ, ਉਹ ਇਹਨਾਂ ਚੀਜ਼ਾਂ ਨੂੰ ਖੋਜ ਰਹੇ ਨੇ। ਮੈਂ ਇੱਕ ਹੋਰ ਬੇਨਤੀ ਸਾਂਝੀ ਕਰਦੇ ਹਾਂ, ਕਿਉਂਕਿ ਇਹ ਸ਼ਬਦ ਹੈ ਆਪੇ ਹੀ ਕਰਨਾ ਕੀ ਹੋ। ਆਪ ਜੀ ਕਹੋਗੇ ਵੀ ਇਹ ਕਿਹੜੀ ਗੁਰਬਾਣੀ ਦੀ ਵਿਆਖਿਆ। ਕਰਨੇ ਦਾ ਮਤਲਬ ਉਹਦੇ ਚੋਜਾਂ ਨੂੰ ਵੇਖ ਕਿਵੇਂ ਚਲਾ ਰਿਹਾ। ਇੱਕ ਹੋਰ ਮੈਂ ਕਹਿ ਕੇ ਅੱਗੇ ਅਰਥ ਕਰਾਂਗਾ ਇਸ ਸ਼ਬਦ ਦੇ। ਸਰੀਰ ਦੇ ਅੰਦਰ ਸਤਸੰਗਤ ਜਿਹੜਾ ਇੱਕ ਵਿਸ਼ੇਸ਼ ਤਰ੍ਹਾਂ ਦਾ ਬੁਖਾਰ ਹੈ ਜਿਹਨੂੰ ਡੇਂਗੂ ਕਹਿੰਦੇ ਨੇ, ਇੰਡੀਆ ਵਿੱਚ ਚੱਲਿਆ ਸੀ ਪਿੱਛੇ, ਬਹੁਤ ਸਾਰੇ ਲੋਕਾਂ ਨੂੰ ਉਹਨੇ ਘੇਰਿਆ। ਔਰ ਇਹ ਰੋਗ ਉਦੋਂ ਪੈਦਾ ਹੁੰਦਾ ਹੈ ਜਦੋਂ ਜਿਹੜੇ ਆਦਮੀ ਬਹੁਤੀ ਸਫਾਈ ਵਿੱਚ ਰਹਿੰਦੇ ਨੇ, ਜਿਹਨਾਂ ਥਾਵਾਂ ਤੇ ਬਹੁਤੀ ਸਫਾਈ ਨੇ ਉੱਥੇ ਨਹੀਂ ਹੁੰਦਾ ਹੈ। ਤਾਂ ਇਸ ਰੋਗ ਨਾਲ ਕੀ ਹੁੰਦਾ ਹੈ ਕਿ ਸਾਡੇ ਸਰੀਰ ਦੇ ਅੰਦਰ ਜਿਹੜੇ ਪਲੈਟਲੈਟ ਨੇ, ਜਿਹੜੇ ਸਨਾਯੂ ਨੇ, ਇੱਕ ਇਸ ਤਰ੍ਹਾਂ ਦੇ ਨੇ ਜਿਹੜੇ ਸਰੀਰ ਦੇ ਖੂਨ ਨੂੰ ਚੁੱਕ ਕੇ ਰੱਖਦੇ ਨੇ। ਜਿਵੇਂ ਸਿਰ ਦਾ ਖੂਨ ਹੈ ਉਹ ਸਿਰ ਵਿੱਚ ਹੀ ਰੱਖਣਗੇ, ਨਹੀਂ ਤੇ ਥੱਲੇ ਪੈਰਾਂ ਵਿੱਚ ਆ ਜਾਏਗਾ ਸਾਰਾ ਡਿੱਗ ਕੇ। ਪ੍ਰੈਸ਼ਰ ਬਣਾ ਕੇ ਰੱਖਦੇ ਥਾਂ ਥਾਈ ਉਹਨੇ ਬਣਾਏ ਹੋਏ। ਔਰ ਜਦੋਂ ਇਹ ਰੋਗ ਵੱਧਦਾ ਹੈ, ਜਦੋਂ ਇਹ ਡੇਂਗੂ ਬੁਖਾਰ ਵੱਧਦਾ ਤੇ ਉਹਦੇ ਨਾਲ ਉਹ ਜਿਹੜੇ ਸ਼ੁਕਰਾਣੂ ਨੇ ਨਾ ਮਰਨੇ ਸ਼ੁਰੂ ਹੋ ਜਾਂਦੇ ਨੇ, ਮਰਦੇ ਨੇ। ਉਹਨਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਵਿੱਚ ਹੁੰਦੀ ਹੈ ਤੇ ਜੇ ਉਹ ਲੱਖ ਤੋਂ ਥੱਲੇ ਜਾਂਦੇ ਜਾਣ, ਜਿਵੇਂ 25,000 ਤੇ ਆ ਜਾਣ, ਤੇ ਸਰੀਰ ਦੇ ਖੂਨ ਦਾ ਸਰਕਲ ਕੰਟਰੋਲ ਖਰਾਬ ਹੋਣ ਲੱਗ ਪੈਂਦਾ, ਖੂਨ ਜਿਹੜਾ ਵਿਚਲ ਜਾਂਦਾ ਸਰੀਰ ਦੇ ਵਿੱਚ। ਫਿਰ ਜੇ ਬਹੁਤੇ ਡਾਊਨ ਹੋ ਜਾਣਗੇ, ਖੂਨ ਜਿਹੜਾ ਵਹਿਣ ਲੱਗ ਪਏਗਾ ਸਰੀਰ ਦੇ ਕਿਸੇ ਨਾਸਕਾਂ ਵਿੱਚੋਂ, ਮੂੰਹ ਵਿੱਚੋਂ, ਅੱਖਾਂ ਵਿੱਚੋਂ, ਹਰ ਇੱਕ ਥਾਂ ਤੋਂ ਉਹਦਾ ਸੰਤੁਲਨ ਹੀ ਖਤਮ ਹੋ ਜਾਏਗਾ। ਕਿਉਂਕਿ ਮੈਂ ਤੁਹਾਨੂੰ ਤਾਂ ਸੁਣਾ ਰਿਹਾ ਵੀ ਮੈਂ ਇਸ ਨੂੰ ਹੰਡਾਇਆ ਆਪਣੇ ਸਰੀਰ ਤੇ 2-3 ਮਹੀਨੇ, ਤਾਂ ਮੈਂ ਉਹਦੇ ਵਿੱਚੋਂ ਉਹਨਾਂ ਚਿਰ ਕਥਾ ਤੇ ਕਰ ਨਹੀਂ ਸਕਿਆ, ਪਰ ਫਿਰ ਮੈਂ ਇਹਦਾ ਤਜਰਬਾ ਕੀਤਾ ਵੀ ਕੀ ਹੈ। ਤਾਂ ਉਹ ਜਿਹੜਾ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਸਾਡੇ ਸਰੀਰ ਦੇ ਵਿੱਚ ਐਸੇ ਛੋਟੇ ਛੋਟੇ ਕੀਟਾਣੂ ਨੇ ਕਿ ਜਦੋਂ ਸਰੀਰ ਦੇ ਕਿਸੇ ਹਿੱਸੇ ਤੇ ਚੋਟ ਲੱਗਦੀ, ਜਦੋਂ ਬੰਦਾ ਤੰਦਰੁਸਤ ਹੁੰਦਾ, ਜਿਵੇਂ ਪੈਰ ਨੂੰ ਠੇਡਾ ਲੱਗ ਗਿਆ ਤੇ ਉਥੋਂ ਖੂਨ ਵਹੇਗਾ, ਖੂਨ ਵਹਿਣ ਜਦੋਂ ਠੇਡਾ ਲੱਗਦਾ ਸਰੀਰ ਤੇ ਇਹ ਜਿੰਨੇ ਸਾਰੇ ਸਰੀਰ ਵਿੱਚ ਹੁੰਦੇ ਨੇ ਇਹ ਦੌੜ ਕੇ ਉਸ ਥਾਂ ਤੇ ਚਲੇ ਜਾਂਦੇ ਜਿੱਥੇ ਸੱਟ ਲੱਗੀ ਹੈ, ਔਰ ਉੱਥੇ ਖੂਨ ਰੋਕ ਲੈਂਦੇ ਵੀ ਸਰੀਰ ਦਾ ਖੂਨ ਨਾ ਕਿਤੇ ਡੁੱਲ ਜਾਏ ਬਾਹਰ। ਜੇ ਨਾ ਹੋਣ ਤੇ 5-7 ਮਿੰਟਾਂ ਵਿੱਚ ਉੱਥੋਂ ਸਾਰਾ ਖੂਨ ਬਾਹਰ ਨਿਕਲ ਜਾਏਗਾ, ਡੁੱਲ ਜਾਏਗਾ। ਜਿਵੇਂ ਘੜੇ ਦੇ ਵਿੱਚੋਂ ਘੜੇ ਨੂੰ ਚੋਟ ਲੱਗੇ ਥੋੜੀ ਜਿਹੀ, ਜੇ ਥੋੜੀ ਜਿਹੀ ਸੁਰਾਖ ਹੋ ਗਿਆ ਤੇ ਪ੍ਰੈਸ਼ਰ ਨਾਲ ਸਾਰਾ ਪਾਣੀ ਨਿਕਲ ਜਾਏਗਾ। ਇਸ ਤਰ੍ਹਾਂ ਜੇ ਪੈਰ ਨੂੰ, ਹੱਥ ਨੂੰ, ਤੁਸੀਂ ਵੇਖੋਗੇ ਨਾ ਕਿੰਨਾ ਕਿੰਨਾ ਚਿਰ ਆਦਮੀ ਚੋਟ ਵਿੱਚ ਪਿਆ ਰਹਿੰਦਾ, ਥੋੜਾ ਥੋੜਾ ਖੂਨ ਰਿਸਦਾ, ਜ਼ਿਆਦਾ ਨਹੀਂ। ਜਿੱਥੇ ਚੋਟ ਲੱਗੇਗੀ ਉੱਥੇ ਸਾਰੇ ਦੌੜ ਕੇ ਇਕੱਠੇ ਹੋ ਜਾਣਗੇ ਇੱਕਦਮ, ਔਰ ਉੱਥੇ ਖੂਨ ਨੂੰ ਰੋਕ ਕੇ ਰੱਖਣਗੇ, ਥੋੜੇ ਚਿਰ ਬਾਅਦ ਬੰਦ ਕਰ ਦੇਣਗੇ, ਪ੍ਰਬੰਧ ਕਰ ਦੇਣਗੇ ਵੀ ਖੂਨ ਨਹੀਂ ਬਾਹਰ ਨਿਕਲੇਗਾ। ਇਹ ਸਾਰਾ ਕੁਝ ਇਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਇਹਨਾਂ ਚੀਜ਼ਾਂ ਨੂੰ ਵੇਖ ਕੇ, ਜਿਨ੍ਹਾਂ ਨੇ ਇਸ ਚੀਜ਼ ਨੂੰ ਵੇਖਿਆ, ਔਰ ਜਿਹੜਾ ਪੁਰਸ਼ ਸ਼ਬਦ ਨਾਲ ਸਾਂਝ ਪਾਉਂਦਾ, ਨਾਮ ਨਾਲ ਜੁੜਦਾ, ਉਹਨੂੰ ਤੇ ਹੋਰ ਕਿਸੇ ਮਨੋਰੰਜਨ ਦੀ ਲੋੜ ਹੀ ਨਹੀਂ। ਉਹ ਤੇ ਇਸ ਕੁਦਰਤ ਦੇ ਵਿੱਚ ਵਰਤਦੇ ਨਾ ਕ੍ਰਿਸ਼ਮਿਆਂ ਨੂੰ ਵੇਖ ਕੇ ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਹੇ, ਉਹਨੂੰ ਕਿਸੇ ਹੋਰ ਦ੍ਰਿਸ਼ ਦੇ ਵੇਖਣ ਦੀ ਜ਼ਰੂਰਤ ਨਹੀਂ ਰਹਿੰਦੀ, ਕਿਸੇ ਭੀੜ ਵਿੱਚ ਜਾਣ ਦੀ ਲੋੜ ਨਹੀਂ ਰਹਿੰਦੀ। ਉਹ ਤੇ ਇਸ ਕ੍ਰਿਸ਼ਮਿਆਂ ਨੂੰ ਇੰਨੀ ਪ੍ਰਕਾਰ ਨਾਲ ਵੇਖ ਲੈਂਦਾ, ਕਿਉਂਕਿ ਉਹਦੀ ਅੱਖ ਖੁੱਲ ਜਾਂਦੀ, ਦਿਵ ਦ੍ਰਿਸ਼ਟ, ਬੜੀਆਂ ਚੀਜ਼ਾਂ ਵੇਖਦਾ। ਇਹ ਤਾਂ ਸਿਰਫ ਕਰੋੜਵਾਂ ਹਿੱਸਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਬੜਾ ਕੁਝ ਲਿਖਿਆ ਹੈ, ਔਰ ਇਹ ਉਹਦੇ ਚੋਜ ਨੇ। ਇਹਨਾਂ ਨੂੰ ਜਦੋਂ ਕਿਸੇ ਨੇ ਵੇਖਿਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਖੁਦ ਵੀ ਕੁਦਰਤ ਨਾਲ ਬਹੁਤਾ ਸਨੇਹ ਕਰਨ ਵਾਲੇ ਸਨ, ਔਰ ਗੁਰੂ ਸਾਹਿਬ ਨੇ ਤਾਂ ਹੀ ਕੁਦਰਤ ਨੂੰ ਕਾਇਮ ਰੱਖਣ ਵਾਸਤੇ ਉਪਦੇਸ਼ ਦਿੱਤਾ ਹੈ, ਸਾਹਿਬ ਇਸ ਪੌੜੀ ਵਿੱਚ ਕਿਰਪਾ ਕਰਦੇ ਹੋਏ ਕਹਿੰਦੇ ਆਪੇ ਹੀ ਕਰਨਾ ਕੀਓ। ਇਹ ਚੋਜ, ਇਹ ਖੇਡ ਤੂੰ ਆਪ ਹੀ ਬਣਾਈ ਹੈ, ਮਨੁੱਖ ਨੂੰ ਸਮਝਾ ਰਹੇ ਨੇ ਤੂੰ ਖਿਡਾਰੀ ਹੈ, ਆਪਣੇ ਹਿੱਸੇ ਵਿੱਚ ਖੇਡ, ਸਾਰੇ ਮੈਦਾਨ ਦਾ ਫਿਕਰ ਨਾ ਕਰੀ ਕੀ ਹੋ ਰਿਹਾ, ਤੂੰ ਚਿੰਤਾ ਨਾ ਕਰ, ਤੇਰੇ ਤੋਂ ਪਹਿਲਾਂ ਬੜੇ ਖੇਡੇ ਨੇ, ਉਹ ਵੀ ਆਪਣੀ ਵਾਰੀ ਦੀ ਖੇਡ ਖੇਡ ਕੇ ਚਲੇ ਗਏ, ਤੂੰ ਕਿਉਂ ਇਸ ਚਿੰਤਾ ਵਿੱਚ ਪੈਂਦਾ ਵੀ ਇਹ ਕਿਵੇਂ ਚੱਲੇਗਾ ਕਿਵੇਂ ਹੋਵੇਗਾ। ਇਹ ਤੇ ਸਭ ਇਸੇ ਤਰ੍ਹਾਂ ਚੱਲਦਾ ਰਿਹਾ ਸ਼ੁਰੂ ਤੋਂ। ਇਸ ਲਈ ਕਹਿੰਦੇ ਜੇ ਤੇ ਇਹਨੂੰ ਖੇਡ ਸਮਝ ਕੇ ਖੇਡੇਗਾ ਫਿਰ ਤੈਨੂੰ ਦੁੱਖ ਨਹੀਂ ਲੱਗੇਗਾ, ਜੇ ਤੂੰ ਇਹਨੂੰ ਅਸਲੀਅਤ ਸਮਝ ਲਏਗਾ ਫਿਰ ਤੂੰ ਦੁਖੀ ਹੋ ਜਾਏਗਾ। ਦੋ ਤਰੀਕੇ ਨੇ, ਇਸ ਲਈ ਕਹਿੰਦੇ ਇਹ ਕਰਨਾ ਹੈ, ਉਹਦਾ ਚੋਜ ਹੈ। ਔਰ ਤਾਂ ਹੀ ਬਚਨ ਕੀਤੇ ਦਿਨ ਸਰਾਤ ਦੋਏ ਦਾਈ ਦਾਇਆ ਖੇਲ ਹੈ ਸ਼ਗਨ ਜਗਤ। ਸਾਰੀ ਦੁਨੀਆਂ ਇਹ ਖੇਡ ਖੇਡ ਰਹੀ ਹੈ, ਪਰ ਜਦੋਂ ਕੋਈ ਇਸ ਤਮਾਸ਼ੇ ਨੂੰ ਗੇਮ ਨੂੰ ਸੱਚ ਸਮਝ ਲੈਂਦਾ ਹੈ, ਇਹਦੇ ਵਿੱਚ ਆਏ ਉਤਰਾਅ ਚੜਾਵਾਂ ਕਰਕੇ ਦੁਖੀ ਹੋ ਜਾਂਦਾ ਹੈ। ਕੋਈ ਗਰੀਬ ਹੋ ਗਿਆ, ਕੋਈ ਅਮੀਰ ਹੋ ਗਿਆ, ਕਿਤੇ ਇਸ ਤਰ੍ਹਾਂ ਅੱਗੇ ਪਿੱਛੇ ਹੁੰਦਾ ਰਹਿੰਦਾ ਹੈ। ਇਹ ਸਾਰੇ ਉਹਦੇ ਕਰਨੇ ਨੇ। ਫਿਰ ਸਾਹਿਬ ਕਹਿੰਦੇ ਕੱਲ ਆਪੇ ਹੀ ਤੈ ਧਾਰੀਐ। ਇਹ ਕੱਲ ਸ਼ਬਦ ਜਿਹੜਾ ਇਹਦੇ ਕਈ ਅਰਥ ਨੇ ਬਾਣੀ ਵਿੱਚ। ਕਿਸੇ ਥਾਂ ਤੇ ਕੱਲ ਦੇ ਅਰਥ ਆਉਣਗੇ ਆਉਣ ਵਾਲਾ ਕੱਲ। ਆਪ ਜੀ ਬਾਣੀ ਪੜ੍ਹਦੇ ਹੋ ਇਹਦੇ ਵਿੱਚ ਸਹੂਲਤ ਮਿਲੇਗੀ। ਜਿੰਨਾ ਚਿਰ ਅਰਥ ਬੋਧ ਨਹੀਂ ਹੁੰਦਾ ਉਹਨਾਂ ਚਿਰ ਵਿਸ਼ਰਾਮ ਠੀਕ ਨਹੀਂ ਹੋਣਗੇ। ਇੱਥੇ ਕੱਲ ਦੇ ਅਰਥ ਨੇ ਕੱਲ ਯੁੱਗ, ਕੱਲ ਯੁੱਗ ਵੀ ਹੁੰਦੇ ਨੇ। ਇੱਕ ਕੱਲ ਦੇ ਅਰਥ ਨੇ ਕੱਲ, ਕੱਲ ਆਉਣਾ ਜਿਹੜਾ, ਇੱਕ ਹੈ ਕੱਲ ਯੁੱਗ। ਇੱਕ ਕੱਲ ਦੇ ਅਰਥ ਨੇ ਕਲੇਸ਼, ਇੱਥੇ ਕੱਲ ਦੇ ਅਰਥ ਨੇ ਕਲਾ, ਕਲਾ ਦੇ ਅਰਥ ਨੇ ਜੁਗਤ ਤਰੀਕਾ। ਕੱਲ ਆਪੇ ਹੀ ਤੈ ਧਾਰੀਐ, ਤੂੰ ਇਸ ਜਗਤ ਨੂੰ ਜਦੋਂ ਦਾ ਬਣਾਇਆ ਇੱਥੇ ਇੰਨਾ ਸੰਸਾਰ ਰਚਿਆ, ਇੱਥੇ ਕਲਾ ਵੀ ਤੂੰ ਆਪ ਹੀ ਧਾਰਨ ਕੀਤੀ, ਭਾਵ ਕਲਾ ਬਣਾ ਦਿੱਤੀ ਜੁਗਤ ਸਾਰਿਆਂ ਜੀਵਾਂ ਦੇ ਵਿੱਚ, ਤਰੀਕਾ ਬਣਾ ਦਿੱਤਾ ਜਿਹਦੇ ਨਾਲ ਇਹ ਸੰਸਾਰ ਤੁਰ ਰਿਹਾ। ਫਿਰ ਇਹ ਸੰਸਾਰ ਨੂੰ ਬਣਾ ਕੇ ਸਾਹਿਬ ਕਹਿੰਦੇ ਦੇਖੈ ਕੀਤਾ ਆਪਣਾ, ਕੀਤਾ ਆਪਣਾ ਸਾਨੂੰ ਵੀ ਉਹਨੇ ਕੀਤਾ, ਕੀਤੇ ਦਾ ਅਰਥ ਬਣਾਇਆ, ਤੇ ਆਪਣੇ ਜਿੰਨੇ ਵੀ ਕੀਤਾ ਉਹਨੂੰ ਸਾਰੇ ਕੁਝ ਨੂੰ ਵੇਖ ਰਿਹਾ, ਉੱਤੇ ਉਹ ਵੇਖੈ ਉਹਨਾਂ ਨਜ਼ਰ ਨਾਲ, ਸਾਨੂੰ ਨਹੀਂ ਦਿਸਦਾ ਵੀ ਉਹ ਸਾਨੂੰ ਵੇਖ ਰਿਹਾ, ਉਹ ਸਾਨੂੰ ਵੇਖ ਰਿਹਾ ਖੁਫੀਆ ਕੈਮਰੇ ਦੇ ਅੱਖ ਰਹੇ। ਇਹ ਬੜਾ ਵੱਡਾ ਅਭਿਆਸ ਹੈ, ਸਿੱਖ ਨੂੰ ਤੇ ਹੋਰ ਕਿਤੇ ਅਭਿਆਸ ਕਰਨ ਦੀ ਲੋੜ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਇੰਨੇ ਅਭਿਆਸ ਲਿਖੇ ਹੋਏ, ਇੱਕ ਇਹ ਅਭਿਆਸ ਹੈ ਵੀ ਤੁਸੀਂ ਬੈਠੋ ਤੇ ਮਹਿਸੂਸ ਕਰੋ ਸਾਨੂੰ ਵੇਖ ਰਿਹਾ ਕਿਤੇ, 15 ਮਿੰਟ ਕਰਕੇ ਵੇਖਣਾ ਹਰ ਰੋਜ਼ 15 ਮਿੰਟ, ਤਾਂ ਉਹ ਫਿਰ ਹੌਲੀ ਹੌਲੀ ਅੱਗੇ ਬਦਲਣ ਲੱਗ ਪਏਗਾ, ਆਦਮੀ ਦੀ ਚਾਲ ਹੀ ਬਦਲ ਜਾਏਗੀ। ਜਦੋਂ ਕੋਈ ਵੇਖ ਰਿਹਾ ਨਾ, ਬੰਦਾ ਹੋਰ ਤਰ੍ਹਾਂ ਦਾ ਹੋ ਜਾਂਦਾ। ਤੁਸੀਂ ਕਦੀ ਵੇਖਣਾ ਆਦਮੀ ਸੁਸਤ ਬੈਠਾ ਹੁੰਦਾ ਹੈ, ਆ ਹੁਣੇ ਤੁਸੀਂ ਕੈਮਰੇ ਦਾ ਮੂੰਹ ਪਲਟਾ ਕੇ ਦੂਸਰੇ ਪਾਸੇ ਕਰ ਦਿਓ, ਉਹਦੇ ਬੈਠਣ ਦਾ ਤਰੀਕਾ ਬਦਲ ਜਾਏਗਾ, ਕਿਉਂਕਿ ਉਹਨੂੰ ਪਤਾ ਹੈ ਵੀ ਹੁਣੇ ਇਹ ਮੈਨੂੰ ਵੇਖ ਰਿਹਾ, ਕੈਮਰਾ ਵਿੱਚ ਮੇਰੀ ਤਸਵੀਰ ਜਾ ਰਹੀ, ਕੱਲ ਨੂੰ ਹਜ਼ਾਰਾਂ ਲੋਕਾਂ ਨੇ ਵੇਖਣਾ, ਕਿਤੇ ਮੈਂ ਨੀਂਦ ਵਿੱਚ ਨਾ ਆਵਾਂ, ਕਿਤੇ ਮਿੱਤਰ ਮਖੌਲ ਕਰਨਗੇ ਵੀ ਗੁਰਦੁਆਰੇ ਗਿਆ ਸੀ, ਸੁੱਤਾ ਹੋਇਆ ਸੀ, ਇਸ ਲਈ ਉਹ ਸੁਚੇਤ ਹੋ ਜਾਂਦਾ। ਇਹ ਬੜਾ ਵੱਡਾ ਅਭਿਆਸ ਹੈ ਕਿ ਉਹ ਸਾਨੂੰ ਵੇਖ ਰਿਹਾ, ਆਦਮੀ ਸੁਚੇਤ ਹੋ ਜਾਂਦਾ, ਅਲਰਟ ਉਹਦੇ ਵਿੱਚ। ਔਰ ਉਹਦੇ ਵਿੱਚ ਇੱਕ ਇਹ ਵੀ ਗੁਣ ਹੈ ਵੀ ਉਹ ਇਕੱਲਾ ਸਾਡੇ ਸਰੀਰ ਨੂੰ ਨਹੀਂ ਵੇਖ ਰਿਹਾ, ਉਹ ਸਾਡੇ ਅੰਦਰ ਉੱਠਦੇ ਹੋਏ ਫੁਰਨਿਆਂ ਨੂੰ ਵੀ ਪੜੀ ਜਾ ਰਿਹਾ ਵੀ ਤੁਸੀਂ ਕੀ ਸੋਚ ਰਹੇ ਹੋ, ਕੀ ਵੇਖ ਰਹੇ ਹੋ, ਹੋਰ ਨੇੜੇ ਆ ਗਿਆ, ਸੂਈ ਦੇ ਨਕੇ ਵਿੱਚੋਂ ਲੰਘਣਾ ਸ਼ੁਰੂ ਕਰ ਦਿੱਤਾ ਆਦਮੀ ਨੇ, ਧਿਆਨ ਉੱਥੇ ਇਕਾਗਰ ਹੋਵੇਗਾ। ਇਸ ਲਈ ਕਿਹਾ ਵੀ ਉਹ ਤੇਰੇ ਅੰਦਰ ਦੀ ਗੱਲ ਜਾਣਦਾ ਹੈ, ਹੱਟ ਪੱਟਣ ਵਿੱਚ ਮੰਦਰ ਬੰਨਾ ਕਰ ਚੋਰੀ ਘਰ ਆਵੇ, ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛੁਪਾਵੇ, ਉਥੋਂ ਨਹੀਂ ਛੁਪਦਾ ਕੁਝ, ਕੁਝ ਉਥੋਂ ਭੁੱਲ ਨਹੀਂ ਸਕਦਾ। ਇਸ ਲਈ ਅੰਤਰਜਾਮੀ ਉਹਨੂੰ ਜਾਣਨਾ ਇੱਕ ਹੋਰ ਅਭਿਆਸ ਹੈ। ਕਿੰਨੇ ਅਭਿਆਸ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਗੁਰੂ ਅੰਤਰਜਾਮੀ ਮੈਨੂੰ ਵੇਖ ਰਿਹਾ, ਬਸ ਫਿਰ ਤੇ ਗੁਰੂ ਅੱਗੇ ਮੱਥਾ ਟੇਕਣ ਦਾ ਤਰੀਕਾ ਵੀ ਹੋਰ ਤਰ੍ਹਾਂ ਦੇ ਹੋ ਜਾਏਗਾ, ਕੋਈ ਗਿਆਨ ਧਿਆਨ ਨਹੀਂ ਰਹਿੰਦਾ, ਕਿਉਂਕਿ ਪਤਾ ਵੀ ਜੋ ਕੁਝ ਮੈਂ, ਮੇਰਾ ਜੀਵਨ ਹੈ, ਸਭ ਕੁਝ ਇੱਥੇ ਆ ਗਿਆ, ਪਹਿਲੀ ਰਿਪੋਰਟ ਪਹਿਲੇ ਪਹੁੰਚੀ ਹੋਈ ਹੈ ਵੀ ਤੁਸੀਂ ਆਏ ਹੋ ਤੇ ਉੱਥੇ 12 ਘੰਟੇ ਕਿਵੇਂ ਰਹੇ ਹੋ, ਇਹ ਇੱਥੇ ਪਹਿਲਾਂ ਲਿਖਿਆ। ਇਸ ਤਰ੍ਹਾਂ ਹੋਰ ਤਰ੍ਹਾਂ ਅਸੀਂ ਆਵਾਂਗੇ ਗੁਰੂ ਕੋਲ, ਕਿਉਂਕਿ ਫਿਰ ਸਾਨੂੰ ਮਹਿਸੂਸ ਹੋਵੇਗਾ ਵੀ ਸਾਨੂੰ ਵੇਖ ਰਿਹਾ। ਗੁਰੂ ਹਰਿ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਅਮੀਰ ਆਦਮੀ ਆਇਆ ਸੀ, ਬੜੇ ਫਲਾਂ ਦੀਆਂ ਟੋਕਰੀਆਂ ਨੌਕਰਾਂ ਨੇ ਚੁੱਕੀਆਂ, ਬਹੁਤ ਕੁਝ ਭਰੀ ਹੋਈ ਸੰਗਤ ਵਿੱਚ, ਬੜਾ ਸਾਧ ਸੰਗਤ, ਸੋਹਣੇ ਕੱਪੜੇ ਪਾ ਕੇ ਮੁੱਛਾਂ ਨੂੰ ਤਾਹ ਦੇ ਕੇ ਆਇਆ। ਉਹਨੇ ਸੋਚਿਆ ਵੀ ਅੱਜ ਬਹਿਜਾ ਕਰਾ ਦੇਣੀ, ਸਿੱਖ ਤੇ ਬੜੇ ਆਏ ਨੇ, ਲਾਈਨ ਲੱਗੀ ਹੋਈ, ਕਿਸੇ ਨੇ ਡਰਾਈ ਫਰੂਟ ਚੁੱਕਿਆ ਹੋਇਆ, ਕਿਸੇ ਨੇ ਕੁਝ ਚੁੱਕਿਆ, ਭੇਟਾ ਕਰਨੀ ਹੈ। ਜਦੋਂ ਅੰਦਰ ਆਉਣ ਲੱਗਾ ਗੁਰੂ ਹਰਿ ਸਾਹਿਬ ਨੇ ਸਿੱਖ ਨੂੰ ਦੌੜਾਇਆ, ਕਹਿਣ ਲੱਗੇ ਇਹਨੂੰ ਬਾਹਰ ਕੱਢ ਦਿਓ ਜਲਦੀ, ਇਹਨੂੰ ਬਾਹਰ ਕੱਢੋ। ਸਿੱਖ ਨੇ ਅਮਲ ਕਰਨਾ ਸੀ, ਉਹਨੇ ਕਿਹਾ ਵੀ ਤੁਹਾਡੇ ਲਈ ਹੁਕਮ ਹੈ, ਤੁਸੀਂ ਅੰਦਰ ਨਹੀਂ ਆ ਸਕਦੇ। ਬਾਹਰ ਹੋ ਜਾਓ। ਕਹਿੰਦੇ ਵੀ ਮੈਂ ਫਲਾਣੇ ਇਲਾਕੇ ਦਾ ਚੌਧਰੀ ਆ, ਆ ਪਿੱਛੇ ਮੇਰੇ ਵੇਖਣਾ ਕਿ ਇੰਨੀ ਲਾਈਨ ਲੱਗੀ ਹੋਈ ਪੇਟਾਵਾਂ ਦੀ। ਉਹ ਸਿੱਖ ਨੇ ਕਿਹਾ ਵੀ ਮੈਂ ਤੈਨੂੰ ਮਾੜਾ ਨੀ ਬੋਲਣਾ ਚਾਹੁੰਦਾ, ਪਰ ਮੈਂ ਤੈਨੂੰ ਦੱਸਣਾ ਚਾਹੁੰਦਾ ਵੀ ਇੱਥੇ ਲਾਈਨਾਂ ਰੋਜ਼ ਹੀ ਲੱਗੀਆਂ ਹੁੰਦੀਆਂ, ਤੂੰ ਇਹਦੀ ਬਹੁਤੀ ਨਾ ਫਿਕਰ ਕਰ। ਤੇਰੇ ਲਈ ਹੁਕਮ ਹੈ ਵੀ ਤੂੰ ਜਲਦੀ ਬਾਹਰ ਨਿਕਲ, ਤੇ ਜੇ ਦੂਸਰਾ ਹੁਕਮ ਹੈ ਜੇ ਨਹੀਂ ਜਾਂਦਾ ਤੇ ਧੱਕੇ ਮਾਰ ਕੇ ਬਾਹਰ ਕੱਢ ਦੇ। ਹੁਣ ਇੰਨੀ ਉਹਨੇ ਤੇ ਕਦੀ ਆਪਣੇ ਆਪ ਨੂੰ ਸੋਚਿਆ ਸੀ ਵੀ ਮੈਨੂੰ ਕੌਣ ਜਾਣਦਾ, ਮੈਂ ਕੌਣ ਹਾਂ, ਮੇਰੀ ਕਰਤੂਤ ਕੀ। ਬਾਹਰ ਜਾ ਕੇ ਬੜਾ ਮਹਿਸੂਸ ਪੀਲਾ ਰੰਗ ਹੋ ਗਿਆ। ਫਿਰ ਉਹਨੇ ਕਿਸੇ ਰਾਹੀਂ ਗੁਰੂ ਸਾਹਿਬ ਕੋਲ ਬੇਨਤੀ ਭੇਜੀ ਵੀ ਮੈਨੂੰ ਕਾਰਨ ਤੇ ਦੱਸੋ ਕਿਉਂ ਨੇ, ਹਜ਼ੂਰ ਨੇ ਕਿਉਂ ਹੁਣ ਬੁਲਾਓ ਇਸ। ਕਹਿੰਦੇ ਦੱਸ ਕਿਵੇਂ ਆਇਆ? ਕਹਿੰਦੇ ਮਹਾਰਾਜ ਪਿਟਾਵਾਂ ਨੇ। ਕਹਿੰਦੇ ਤੇਰੀਆਂ ਪਿਟਾਵਾਂ ਨੇ ਲੈਣੀਆਂ। ਕਹਿੰਦੇ ਕਿਤਨੀਆਂ ਤੂੰ ਲੜਕੀਆਂ ਮਾਰੀਆਂ ਨੇ ਜਨਮ ਲੈਂਦਿਆਂ ਸਾਰ, ਜਿਹੜੀਆਂ ਲੜਕੀਆਂ ਤੇਰੇ ਘਰ ਵਿੱਚ ਜਨਮ ਲੈਂਦੀ ਨੇ ਕਿੰਨੀਆਂ ਮਾਰੀਆਂ ਨੇ। ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਗੁਰੂ ਸਾਹਿਬ ਨੇ ਸਭ ਦੱਸ ਦਿੱਤਾ। ਅੰਦਰ ਦੀ ਜਦੋਂ ਗੱਲ ਕਹੀ ਚੇਤਾ ਭੁੱਲ ਗਿਆ ਮੈਂ ਕੀ ਲੈ ਕੇ ਆਇਆ, ਕਿੰਨਾ ਕੁ ਅਮੀਰ ਆ, ਇੰਨੀਆਂ ਬੱਚੀਆਂ ਦਾ ਤੂੰ ਕਾਤਲ ਹੈ, ਤੇ ਤੂੰ ਮੇਰੇ ਕੋਲ ਆ ਕੇ ਮਾਇਆ ਦੇ ਕੇ ਧਰਮੀ ਆਪਣੇ ਆਪ ਨੂੰ ਸਿੱਧ ਕਰਨਾ ਚਾਹੁੰਦਾ, ਮੈਂ ਤੇਰੀ ਭੇਟਾ ਸਵੀਕਾਰ ਨਹੀਂ ਕਰਾਂ। ਸਤਿਗੁਰਾਂ ਨੇ ਇਨਕਾਰ ਕਰ ਦਿੱਤਾ ਸੀ। ਕਈ ਵਾਰੀ ਮੈਂ ਸੋਚਦਾ ਵੀ ਜੇ ਗੁਰਦੁਆਰਿਆਂ ਵਿੱਚ ਜਾਓ ਉੱਥੇ ਵੀ ਭੀੜ। ਅੱਜ ਹੀ ਇੱਕ ਘਰ ਵਿੱਚ ਕੋਈ ਪਰਿਵਾਰ ਆਇਆ ਸੀ, ਉਹ ਕਹਿ ਰਹੇ ਸਨ ਵੀ ਹਰਿਮੰਦਰ ਸਾਹਿਬ ਜਾਈਏ ਕਮਰਾ ਨਹੀਂ ਮਿਲਦਾ। ਕਿਤੇ ਵੀ ਜਾਓ, ਮੈਂ ਇਹ ਨਹੀਂ ਕਹਿ ਰਿਹਾ ਵੀ ਹਰਿਮੰਦਰ ਸਾਹਿਬ ਨਾ ਜਾਓ, ਜਾਓ, ਗੁਰੂ ਰਾਮਦਾਸ ਜੀ ਦਾ ਦਰ ਹੈ ਤੇ ਬਰਕਤਾਂ ਨੇ, ਹਜ਼ੂਰ ਸਾਹਿਬ ਜਾਓ, ਉਧਰ ਜਾਓ ਤੇ ਉਧਰ ਵੀ ਟ੍ਰੇਨ ਬੁਕਿੰਗ ਹੈ, ਟਿਕਟ ਨਹੀਂ ਮਿਲਦੀ, ਜਹਾਜ਼ ਵੀ ਲੱਗ ਗਏ ਨੇ, ਕੋਈ ਗੁਰਦੁਆਰਾ ਖਾਲੀ ਨਹੀਂ, ਇੰਨੀ ਭੀੜ ਹੈ, ਕੋਈ ਮੰਦਿਰ ਖਾਲੀ ਨਹੀਂ। ਪਰ ਜਦੋਂ ਰਿਪੋਰਟਾਂ ਆਉਂਦੀਆਂ ਨੇ ਪੰਜਾਬ ਪਹਿਲੇ ਨੰਬਰ ਤੇ ਆਉਂਦਾ ਲੜਕੀਆਂ ਮਾਰਨ ਵਿੱਚ, ਸਭ ਤੋਂ ਜ਼ਿਆਦਾ ਮਾਰਦਾ, ਜਨਮ ਤੋਂ ਪਹਿਲੇ ਮਾਰ ਦਿੱਤੀਆਂ ਜਾਂਦੀਆਂ। ਇਹਦਾ ਮਤਲਬ ਕੀ ਵੀ ਗੁਰੂ ਨੂੰ ਪਤਾ ਨਹੀਂ ਹੈ, ਜਿਹਨੂੰ ਅਸੀਂ ਧੋਖਾ ਦੇਣ ਦਾ ਯਤਨ ਕਰ ਰਹੇ ਹਾਂ ਵੀ ਅਸੀਂ ਇੰਨੀ ਗਿਣਤੀ ਵਿੱਚ ਆ ਰਹੇ ਹਾਂ ਤੇ ਉਸ ਗਿਣਤੀ ਦੇ ਵਿੱਚ ਆਪਾਂ ਉਹੀ ਹੁੰਦੇ ਹਾਂ ਜਿਹੜੇ ਕੰਮ ਕਰਨੇ, ਹੋਰ ਆਕਾਸ਼ ਤੋਂ ਤੇ ਲੋਕ ਆਉਂਦੇ ਨੇ, ਵਿੱਚੋਂ ਹੀ ਜਾਂਦੇ ਹੋਣਗੇ। ਜਾਂ ਫਿਰ ਇਹ ਤਰੀਕਾ ਵੀ ਪਹਿਲਾਂ ਮਾਰ ਲਓ ਤੇ ਫਿਰ ਪਾਠ ਕਰਾ ਦੇ, ਜਾਂ ਇਹ ਤਰੀਕਾ ਚੱਲਦਾ। ਇਸ ਲਈ ਕਹਿੰਦੇ ਉਹ ਵੇਖ ਰਿਹਾ ਹੈ, ਇਸ ਅਭਿਆਸ ਨੂੰ ਕਰ, ਤੇਰਾ ਜੀਵਨ ਤਬਦੀਲ ਹੋ ਜਾਏਗਾ। ਦੇਖ ਹੈ ਕੀਤਾ ਆਪਣਾ, ਧਰ ਕੱਚੀ ਪੱਕੀ ਸਾਰੀ ਹੈ। ਇਸ ਖੇਡ ਦੀਆਂ ਨਰਦਾਂ ਨੂੰ ਇੱਕ ਖੇਡ ਹੁੰਦੀ ਹੈ, ਕਹਿੰਦੇ ਇਸ ਖੇਡ ਨੂੰ ਖੇਡ ਰਿਹਾ ਕੱਚੀ ਤੇ ਪੱਕੀ ਨਰਦ ਨੂੰ ਆਪਣੇ ਆਪ ਹੀ ਖੇਡਦਾ। ਫਿਰ ਇਸ ਥਾਂ ਤੇ ਕਹਿੰਦੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਆਪੋ ਆਪਣੀ ਵਾਰੀ ਅਨੁਸਾਰ ਖਿਡਾਰੀ ਇਕੱਠੇ ਹੁੰਦੇ ਨੇ, ਟੀਮਾਂ ਖੇਡਦੇ ਨੇ, ਫਿਰ ਆਪੋ ਆਪਣੇ ਰਾਹਾਂ ਨੂੰ ਨਿਕਲ ਜਾਂਦੇ ਨੇ। ਉਹਨਾਂ ਦਾ ਕੋਈ ਜੋੜ ਨਹੀਂ ਹੁੰਦਾ ਖਿਡਾਰੀਆਂ ਦਾ, ਮਿੱਤਰ ਹੁੰਦੇ ਨੇ, ਦੂਰੋਂ ਦੂਰੋਂ ਹੁੰਦੇ ਨੇ। ਇਸ ਤਰ੍ਹਾਂ ਹੀ ਇਹ ਸੰਸਾਰ ਦੀ ਖੇਡ ਹੈ, ਦੂਰੋਂ ਦੂਰੋਂ ਆਏ ਨੇ, ਪਰਿਵਾਰ ਇਕੱਠੇ ਹੋ ਗਏ, ਕੋਈ ਕਿਸੇ ਦੇ ਨਾਲ ਨਹੀਂ ਹੈ, ਆਪਣੇ ਆਪਣੇ ਰਸਤੇ ਨੇ। ਪਰ ਲੱਗਦਾ ਇਹ ਹੈ ਵੀ ਇਹ ਸਾਡੀ ਟੀਮ, ਇੱਕ ਦੂਜੇ ਦੇ ਹਿੱਤ ਕਰਦੇ ਨੇ, ਪ੍ਰੇਮ ਕਰਦੇ, ਉਹਦੇ ਨਾਲ ਸਨੇਹ ਕਰਦੇ ਵੀ ਸਾਡੀ ਟੀਮ ਹੈ। ਪਰ ਉਹ ਟੀਮ ਦੇ ਜਿਹੜੇ ਮੈਂਬਰ ਹੁੰਦੇ ਪਤਾ ਨੀ ਕਿੱਥੋਂ ਕਿੱਥੋਂ ਆਏ ਨੇ। ਇਸ ਤਰ੍ਹਾਂ ਇਹ ਪਰਿਵਾਰ ਦੀ ਇੱਕ ਟੀਮ ਹੈ, ਸਾਨੂੰ ਲੱਗਦਾ ਵੀ ਇਹ ਸਾਡਾ ਪਰਿਵਾਰ ਹੈ, ਟੀਮ ਹੀ ਹੈ, ਪਤਾ ਨੀ ਕਿੱਧਰੋਂ ਕੋਈ ਆਇਆ। ਇਸ ਤਰ੍ਹਾਂ ਦੀ ਇਹ ਖੇਡ ਉਸਨੇ ਰਚੀ ਹੈ। ਫਿਰ ਮਹਾਰਾਜ ਇੱਥੇ ਕੀ ਕਰਨਾ ਚਾਹੀਦਾ ਇਸ ਖੇਡ ਵਿੱਚ? ਕੋਈ ਕੰਮ ਕਰਨ ਦੀ ਲੋੜ ਨੀ, ਜਦੋਂ ਖੇਡੀਏ ਤੇ ਠੀਕ ਹੈ, ਖੇਡ ਹੈ, ਮਿੱਟੀ ਉਡਾਓ ਕੇ ਖੇਰ ਉਡਾਓ, ਜੋ ਮਰਜ਼ੀ ਕਰੋ। ਨਹੀਂ, ਕਹਿੰਦੇ ਇੱਥੇ ਕੰਮ ਕਰਨ ਵਾਲਾ ਹੈ ਤੇਰੇ, ਤੂੰ ਇੱਕੋ ਹੀ ਕੰਮ ਕਰਿਆ ਕਰੋ। ਕਿਹੜਾ? ਕਹਿੰਦੇ ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਐ। ਇੱਕੋ ਹੀ ਕੰਮ ਤੇਰੇ ਕਰਨ ਵਾਲਾ ਹੈ ਕਿ ਤੂੰ ਸਾਹਿਬ ਨੂੰ ਆਪਣੇ ਮਨੋ ਨਹੀਂ ਭੁੱਲਣਾ, ਬਾਕੀ ਇਸ ਖੇਡ ਨੂੰ ਚੱਲਣ ਦੇ, ਆਪੇ ਠੀਕ ਚੱਲੇਗੀ। ਜੇ ਤੂੰ ਉਹ ਭੁੱਲ ਗਿਆ ਫਿਰ ਤੇਰੇ ਕਾਗਜ਼ ਗਵਾਚ ਗਿਆ ਇਸ ਟੀਮ ਵਿੱਚ ਖੇਡਣ ਲਈ, ਫਿਰ ਤੈਨੂੰ ਜਵਾਬ ਮਿਲ ਜਾਏਗਾ, ਫਿਰ ਤੂੰ ਇਸ ਰਾਹ ਤੇ ਸਫ਼ਰ ਨਹੀਂ ਕਰ ਸਕੇਗਾ, ਉਹਨੂੰ ਭੁੱਲਣਾ ਨਹੀਂ। ਔਰ ਇਹ ਕਾਰਜ ਜਿਹੜਾ ਕਿ ਅਸੀਂ ਭੁੱਲੀਏ ਨਾ, ਉਹਦੇ ਵਾਸਤੇ ਤੂੰ ਆਪ ਉਦਮ ਕਰਨਾ ਹੈ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਅਸੀਂ ਉਹਨੂੰ ਭੁੱਲੀਏ ਨਾ, ਇਹਦੇ ਵਾਸਤੇ ਕਿਹੜਾ ਕਾਰਜ, ਉਹ ਕਾਰਜ ਆਪਾਂ ਹੁਣ ਕਰਾਂਗੇ। ਸਾਰੇ ਇਕਾਗਰ ਚਿੱਤ ਹੋ ਕੇ ਗੁਰੂ ਸ਼ਬਦ ਨਾਲ ਸਾਂਝ ਪਾਈਏ, ਸਾਰਿਆਂ ਨੇ ਬਿਲਕੁਲ ਮਨ ਇਕਾਗਰ ਕਰਕੇ ਖਾਲੀ ਕਰਕੇ, ਕੁਝ ਚਾਹੁਣਾ ਨਹੀਂ, ਬਸ ਸਿਮਰਨ ਕਰਨ ਦੀ ਇੱਕੋ ਹੀ ਯੋਗਤਾ ਹੈ। ਜਦੋਂ ਸਿਮਰਨ ਕਰਨਾ ਉਦੋਂ ਇਹ ਨਹੀਂ ਚਾਹੁਣਾ ਵੀ ਨਾ ਧਿਆਨ ਲੱਗੇ ਕਿ ਰਸ ਆਵੇ ਕਿ ਕੁਝ ਹੋਵੇ, ਕੁਝ ਨਹੀਂ ਚਾਹੀਦਾ, ਬਸ ਵੈਸੇ ਧਿਆਨ ਹੀ ਲਾਉਣਾ, ਇਕੱਲਾ ਜਪਣਾ ਹੀ ਹੈ। ਇਹ ਚਾਹ ਦੀ ਤੇ ਸਾਡੀ ਰੁਕਾਵਟ ਹੈ। ਅਸੀਂ ਬਸ ਬਣਨਾ ਚਾਹੁੰਦੇ ਹਾਂ ਕਿ ਹੁਣੇ ਫਿਰ ਜਾ ਛਤਰ ਰਵਿਦਾਸ ਜੀ ਵਾਲਾ ਸਾਡੇ ਉੱਤੇ। ਉਹਨਾਂ ਨੇ ਜਵਾਬ ਦੇ ਦਿੱਤਾ ਸੀ ਸਾਰੇ ਛਤਰ ਨੂੰ, ਤੇ ਤਾਂ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ। ਇਸ ਲਈ ਨਾਮ ਜਪਣ ਦਾ ਮਤਲਬ ਹੈ ਨਿਰਇੱਛਿਤ ਹੋ ਜਾਣਾ, ਨਿਸ਼ਕਿਰਿਆ ਹੋ ਜਾਣਾ, ਕੁਝ ਨਾ ਕਰਨਾ, ਖਾਲੀ ਹੋ ਕੇ ਜਪਣਾ ਬਿਲਕੁਲ। ਉਸ ਅਵਸਥਾ ਵਿੱਚ 2-4-10 ਮਿੰਟ ਆਪਾਂ ਲਾਵਾਂਗੇ, ਸਾਰਿਆਂ ਨੇ ਇਕਾਗਰ ਚਿੱਤ ਹੋ ਕੇ ਬੋਲਣ ਦਾ ਯਤਨ ਕਰਨਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।